गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की कमोलक लिखत है, जिसका सिरलेख है जिंदगी दे राहां ते। उसका छेवां अंक आप जी ने पढ़ के सुना रहे सां, जिसका सिरलेख सी कुछ यादा। आओ उस छेवें अंक का तीसरा हिस्सा प्यार नाल सरवण करन की कोशिश करिए जी। अगला है पैर धोने। मैं अपनी अंजील बाद विच पढ़ी, पर मैनु ढेर चिर पहलां दा पता सी कि जदों मेहमान आउंदे सन, सानू अपनी पित्तल दी बाटी पानी नाल भर के उन्हां दे पैर धोने हुंदे सन। कदे असी सिर्फ पानी पांदे ही जांदे सां ते मेहमान अपने हाथ पैर आपे ही मल लैंदे सन, पर असी सारे भैण भरा उन्हां दी हाजरी विच खड़ोना बड़े प्यार नाल चाहुंदे सन। असी देवत्यां वांग उन्हां दा सन्मान करदे सां, उन्हां दा आउणा सानू खुशी देंदा सी ते उन्हां दा चले जाणा साडियां अखां विच अथरू भर देंदा सी। जिहड़े दयावान आउंदे सन ओह वी साडे लई इसे तरह दा स्नेह प्रगट करदे सन। अगला है नवीं कणक दा वर्त। मेरी माँ ने मिट्टी दे एक भांडे विच कुछ दाने जमा जां कणक दे बीज दिते ते ओह जदों पुंगर पए, सत दिन ते सत रातां उसने उन्हां पुंगरियां दे सामणे दीवे बाली रखे। इनू ओह जमा ते कणक दियां फसलां दी देवी लई जोतां जगाणा आखदी सी। ये पहलियां विच सियाल दी बिजाई लई सर्ब सांझी प्रार्थना ते वर्त हुंदे होणगे। सतवें दिन ਉਹ ਖੇਤਰੀ ਨੂੰ ਨਦੀ ਉੱਤੇ ਲਿਜਾ ਕੇ ਉਹਦੀਆਂ ਲਹਿਰਾਂ ਉੱਤੇ ਤਾਰ ਦਿੰਦੀ ਸੀ। ਫਿਰ ਉਹ ਪਿੰਡ ਦੀਆਂ ਸਾਰੀਆਂ ਕੁਆਰੀਆਂ ਨੂੰ ਬੁਲਾਉਂਦੀ ਸੀ। ਉਹ ਆਉਂਦੀਆਂ ਅਤੇ ਉਹ ਆਪਣੇ ਹੱਥਾਂ ਨਾਲ ਉਹਨਾਂ ਦੇ ਨਿੱਕੇ ਨੰਗੇ ਪੈਰ ਧੋਂਦੀ, ਸੰਦੂਰ ਦਾ ਟਿੱਕਾ ਉਹਨਾਂ ਦੇ ਮੱਥਿਆਂ ਉੱਤੇ ਲਾਉਂਦੀ ਅਤੇ ਉਹਨਾਂ ਨੂੰ ਆਦਰ ਨਾਲ ਬਿਠਾ ਕੇ ਦੇਵਤਿਆਂ ਲਈ ਭਜਨ ਗਾਉਂਦੀ ਅਤੇ ਕੰਜਕਾਂ ਨੂੰ ਖਾਣ ਲਈ ਦੁੱਧ ਚੌਲ ਭੇਟ ਕਰਦੀ। ਕੁਆਰੀਆਂ ਕੰਜਕਾਂ ਦਾ ਇਹ ਭੋਜ ਮੈਨੂੰ ਅਜੇ ਤੱਕ ਯਾਦ ਹੈ ਅਤੇ ਇਹੋ ਜਿਹੀਆਂ ਰਸਮਾਂ ਦੀ ਰੀਤਕ ਕਵਿਤਾ ਮੇਰੀ ਆਤਮਾ ਵਿੱਚ ਉਛਾਲਾ ਲਿਆਉਂਦੀ ਹੈ। ਅਗਲਾ ਹੈ ਕਰਵਾ ਚੌਥ। ਲੋਕਾਂ ਨੂੰ ਰੋਸ਼ਨੀ ਦੇਣ ਦੀ ਖਾਹਿਸ਼ ਕਰਨ ਵਾਲੇ ਆਦਮੀਆਂ ਨੇ ਪੁਰਾਣੇ ਵਹਿਮਾਂ ਨੂੰ ਹੂੰਝਦਿਆਂ ਪੰਜਾਬੀ ਜ਼ਿੰਦਗੀ ਦਾ ਸਾਰਾ ਹੁਸਨ ਹੂੰਝ ਕੱਢਿਆ ਹੈ। ਹੁਣ ਧੂੜ ਉੱਡਦੀ ਅਤੇ ਸਾਡੇ ਮੂੰਹ ਭਰ ਦਿੰਦੀ ਹੈ ਅਤੇ ਵਹਿਮਾਂ ਦੇ ਨਾਲ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਸੰਗੀਤਕ ਹੁਲਾਸ ਵੀ ਜਾਂਦਾ ਰਿਹਾ ਹੈ। ਕਰਵਾ ਚੌਥ ਵਿਆਹੁਤਾਂ ਇਸਤਰੀਆਂ ਦਾ ਸਾਰੇ ਦਿਨ ਦਾ ਵਰਤ ਆਉਂਦਾ ਸੀ ਅਤੇ ਵਰਤ ਦੀ ਮੰਨਤ ਦਾ ਆਧਾਰ ਇੱਕ ਸੁੰਦਰ ਕਹਾਣੀ ਦਾ ਕੋਮਲ ਧਾਗਾ ਸੀ। ਇਉਂ ਆਖਿਆ ਜਾਂਦਾ ਹੈ, ਕਈਆਂ ਭਰਾਵਾਂ ਦੀ ਇੱਕ ਸਜ ਵਿਆਹੀ ਭੈਣ ਨੇ ਪਿਆਰ ਵਰਤ ਰੱਖਿਆ। ਉਹਦਾ ਪਤੀ ਕਿਧਰੇ ਬਾਹਰ ਚਲਾ ਗਿਆ ਸੀ, ਉਹ ਵਿਛੋੜੇ ਵਿੱਚ ਤੜਪ ਰਹੀ ਸੀ। ਉਹਦੇ ਭਰਾਵਾਂ ਨੂੰ ਉਹਦੇ ਆਤਮਕ ਬਿਰਹੋਂ ਦਾ ਗਿਆਨ ਨਹੀਂ ਸੀ। ਉਹ ਸਿਰਫ ਜਾਣਦੇ ਸਨ ਕਿ ਉਹ ਭੁੱਖੀ ਸੀ। ਉਹਦੀ ਸਰੀਰਕ ਤਕਲੀਫ ਨੂੰ ਸਹਾਰ ਨਹੀਂ ਸਨ ਸਕਦੇ, ਨਹੀਂ ਸਨ ਜਾਣਦੇ ਕਿ ਉਹਦੀ ਆਤਮਾ ਪਿਆਰ ਵਿੱਚ ਕਿਵੇਂ ਸੰਗੀਤਕ ਸਿਤਾਰ ਵਾਂਗ ਕੱਸੀ ਹੋਈ ਸੀ। ਉਹਨਾਂ ਉਹਦੇ ਅੱਗੇ ਮਿੰਨਤਾਂ ਕੀਤੀਆਂ। ਉਸਨੇ ਉਹਨਾਂ ਨੂੰ ਦੱਸਿਆ ਕਿ ਉਹ ਉਦੋਂ ਵਰਤ ਖੋਲੇਗੀ ਜਦੋਂ ਅਸਮਾਨ ਵਿੱਚ ਚੰਨ ਉੱਚਾ ਹੋ ਜਾਵੇਗਾ। ਇਹ ਹਨੇਰਾ ਪੰਦਰਵਾੜਾ ਸੀ, ਨਵੀਂ ਸਵੇਰ ਤੱਕ ਚੰਨ ਨੇ ਦਿਸਣਾ ਨਹੀਂ ਸੀ। ਸਾਰੀ ਰਾਤ ਉਹਨਾਂ ਦੀ ਭੈਣ ਨੂੰ ਵਰਤ ਰੱਖਣਾ ਪਵੇਗਾ। ਉਹ ਬੇਸਬਰ ਸਨ, ਚੁੱਪ ਕਰਕੇ ਉਹ ਚਲੇ ਗਏ ਅਤੇ ਦੁਰਾਡੇ ਦਿਸਾਦੇ ਉੱਤੇ ਉੱਚੇ ਪਹਾੜ ਦੇ ਪਿੱਛੇ ਉਹਨਾਂ ਨੇ ਸਾਰੇ ਜੰਗਲ ਨੂੰ ਅੱਗ ਲਾ ਦਿੱਤੀ ਅਤੇ ਉਹਨਾਂ ਆ ਕੇ ਆਪਣੀ ਭੈਣ ਨੂੰ ਆਖਿਆ, ਵੇਖ ਚੰਨ ਹੁਣ ਚੜ ਰਿਹਾ ਈ। ਉਸਨੇ ਆਪਣਾ ਪਿਆਰ ਵਰਤ ਖੋਲ੍ਹ ਲਿਆ। ਇਸ ਲਈ ਸਭ ਵਿਆਹੀਆਂ ਇਸਤਰੀਆਂ ਨੂੰ ਉਸ ਦਿਨ ਵਰਤ ਰੱਖਣਾ ਹੁੰਦਾ ਹੈ ਅਤੇ ਚੰਨ ਚੜ੍ਹਨ ਉੱਤੇ ਹੀ ਖੋਲ੍ਹਣਾ ਹੁੰਦਾ ਹੈ ਅਤੇ ਜਿਉਂ ਹੀ ਚੰਨ ਚੜ੍ਹਦਾ ਹੈ ਪਿੰਡ ਦੀਆਂ ਸੁਹਾਗਣਾਂ ਲਾਲ ਪੁਸ਼ਾਕੀਆਂ ਆਪਣੇ ਅਤ ਵਧੀਆ ਪੱਟ ਅਤਲਸ ਪਹਿਨ ਕੇ ਇੱਕ ਥਾਂ ਇਕੱਠੀਆਂ ਹੋ ਕੇ ਇੱਕ ਬੜੀ ਪਿਆਰੀ ਰੀਤ ਰਚਾਉਂਦੀਆਂ ਹਨ। ਉਹਨਾਂ ਦੀਆਂ ਝਮ ਝਮ ਕਰਦੀਆਂ ਥਾਲੀਆਂ ਗਿਰੀਆਂ ਅਤੇ ਸ਼ਹਿਦ ਨਾਲ ਭਰੀਆਂ ਹੁੰਦੀਆਂ ਹਨ ਅਤੇ ਉਹਨਾਂ ਹੇਠਾਂ ਉਹ ਕਹੇ ਦੇ ਕੌਲ ਰੱਖਦੀਆਂ ਹਨ ਅਤੇ ਇੱਕ ਗੋਲ ਘੇਰੇ ਵਿੱਚ ਬੈਠੀਆਂ ਇੱਕ ਦੂਜੀ ਨਾਲ ਆਪਣੀਆਂ ਥਾਲੀਆਂ ਵਟਾ ਵਟਾ ਫੇਰਦੀਆਂ ਜਾਂਦੀਆਂ ਹਨ। ਥਾਲੀਆਂ ਹੱਥੋਂ ਹੱਥ ਪਾਉਂਦੀਆਂ ਅਤੇ ਥਾਲੀਆਂ ਦੀ ਕੋਮਲ ਝਲਕਾਰ ਆਉਂਦੀ ਹੈ ਅਤੇ ਉਹ ਪਿਆਰ ਦੇ ਗੀਤ ਗਾਉਂਦੀਆਂ ਹਨ। ਨਵੀਆਂ ਵੋਟੀਆਂ ਦੀਆਂ ਵੀਣੀਆਂ ਉੱਤੇ ਦੰਦ ਖੰਡਦੇ ਲਾਲ ਰੰਗੀਲੇ ਚੂੜੇ ਅਤੇ ਉਹਨਾਂ ਦੇ ਝਿਲਮਿਲ ਕਰਦੇ ਸੂਟ ਅਤੇ ਉੱਤੋਂ ਚੰਨ ਰਿਸ਼ਮਾ ਸੁੱਟਦਾ। ਇਹ ਸਾਰੀ ਰਚਨਾ ਪਿੰਡ ਦੀਆਂ ਵੋਟੀਆਂ ਦੀ ਜ਼ਿੰਦਗੀ ਦੀਆਂ ਬੜੀਆਂ ਸ਼ਾਨਦਾਰ ਘੜੀਆਂ ਹੁੰਦੀਆਂ ਸਨ। ਉਹ ਆਪ ਹੀ ਰਲ ਇਕੱਠੀਆਂ ਹੋਈਆਂ ਇੱਕ ਦੂਜੀ ਨੂੰ ਆਪਣੀਆਂ ਖੁਸ਼ੀਆਂ ਦੀ ਵਧਾਈ ਦਿੰਦੀਆਂ। ਅਗਲਾ ਹੈ ਨਵਾਂ ਚੰਨ। ਹਜ਼ਰਤ ਮੁਹੰਮਦ ਦਾ ਇਹ ਅੰਤਾਂ ਦਾ ਸ਼ਾਇਰਾਨਾ ਕੰਮ ਸੀ ਕਿ ਉਹਨਾਂ ਨੇ ਅਕੀਦੇ ਦਾ ਚਿੰਨ੍ਹ ਨਵਾਂ ਚੰਨ ਅਤੇ ਤਾਰਾ ਬਣਾਇਆ। ਪਰ ਮੇਰੀ ਮਾਂ ਨੂੰ ਇਸ ਦਾ ਕੋਈ ਪਤਾ ਨਹੀਂ ਸੀ, ਨਾ ਸਾਨੂੰ ਹੀ। ਪਰ ਹਰ ਨਵੇਂ ਚੰਨ ਜਿਸ ਕਾੜੀ ਉਹਦੀ ਕਮਾਨ ਉੱਚੀ ਹੁੰਦੀ, ਉਹ ਅਡੋਲ ਹੀ ਪਿੰਡ ਦੇ ਰਾਹਾਂ ਦੇ ਚੁਰਸਤੇ ਜਾ ਆਪਣੀ ਛੱਤ ਉੱਤੇ ਜਾ ਕੇ ਨਵੇਂ ਚੰਨ ਨੂੰ ਵੇਖਦੀ ਅਤੇ ਫਿਰ ਉਹ ਸਾਨੂੰ ਸਾਰਿਆਂ ਨੂੰ ਬੁਲਾਉਂਦੀ। ਉਹਦੇ ਹੱਥ ਵਿੱਚ ਕੁਝ ਸੁਨਹਿਰੀ ਤੰਦਾਂ ਆਉਂਦੀਆਂ ਜਿਹੜੀਆਂ ਉਹ ਚੰਨ ਵਾਸਤੇ ਉਤਾਹਾਂ ਸੁੱਟਦੀ ਅਤੇ ਕੁਝ ਹੋਰ ਵੀ ਉਹ ਭੇਟਾ ਦੇ ਤੌਰ ਉੱਤੇ ਹਵਾ ਵਿੱਚ ਖਿਲਾਰਦੀ ਅਤੇ ਸਾਨੂੰ ਨਵਾਂ ਚੰਨ ਵੇਖਣ ਲਈ ਆਖਦੀ। ਚੰਨ ਨੂੰ ਵੇਖ ਕੇ ਅਸੀਂ ਆਖਦੇ, ਭਾਗੀ ਭਰਿਆ ਚੰਨ ਮਾਂ। ਅਤੇ ਸਾਨੂੰ ਹਰੇਕ ਨੂੰ ਉਹ ਜਵਾਬ ਦਿੰਦੀ, ਤੁਹਾਡੇ ਭਾਗ ਸੁਲੱਖਣੇ ਹੋਣ। ਇਸ ਤਰ੍ਹਾਂ ਚੰਨ ਦੇ ਪ੍ਰੇਮ ਵਿੱਚ ਇੱਕ ਅਨਪੜ੍ਹ ਇਸਤਰੀ ਦੇ ਹੱਥੀਂ ਸਾਡੀ ਪਾਲਣਾ ਹੋਈ। ਅਸਮਾਨ ਵੀ ਕਈ ਢੰਗਾਂ ਵਿੱਚ ਸਾਡੀਆਂ ਬਾਲ ਜ਼ਿੰਦਗੀਆਂ ਵਿੱਚ ਸ਼ਾਮਲ ਹੋਇਆ ਅਤੇ ਸਭ ਚੀਜ਼ਾਂ ਨੂੰ ਦਿਨੇ ਰਾਤ ਸਾਨੂੰ ਵੱਡੀ ਤੋਂ ਵੱਡੀ ਖੁਸ਼ੀ ਦੇਣ ਦੇ ਵਸੀਲੇ ਬਣਾਇਆ ਗਿਆ। ਅਗਲਾ ਹੈ ਸਿਤਾਰੇ। ਧਰੂ ਤਾਰੇ ਦੀ ਕਹਾਣੀ ਸਾਨੂੰ ਸੁਣਾਈ ਗਈ। ਸਾਨੂੰ ਦੱਸਿਆ ਗਿਆ ਧਰੂ ਇੱਕ ਭਗਤ ਸੀ। ਸਾਡੀ ਮਾਂ ਨੇ ਸਾਨੂੰ ਕਹਾਣੀ ਸੁਣਾਈ ਕਿਵੇਂ ਇੱਕ ਆਦਮੀ ਉਹ ਤਾਰਾ ਬਣ ਗਿਆ ਜਿਹੜਾ ਸਥਿਰ ਰਹਿੰਦਾ ਹੈ। ਧਰੂ ਇੱਕ ਭਾਰਤੀ ਰਾਜੇ ਦਾ ਪੁੱਤਰ ਹੁੰਦਾ ਸੀ। ਧਰੂ ਦੀ ਮਾਂ ਇੱਕ ਕੁਲੀਨ ਸਾਧੂ ਸੁਭਾਅ ਇਸਤਰੀ ਸੀ। ਉਹ ਤਖਤਾਂ ਦੇ ਜਲੋਅ ਦੀ ਬਹੁਤੀ ਚਾਹ ਨਹੀਂ ਸੀ ਕਰਦੀ, ਨਾ ਆਪਣੇ ਪਤੀ ਨਾਲ ਰਾਜਭਾਗ ਦਾ ਠਾਠ ਮਾਣਨ ਦੀ ਇੱਛਾ ਰੱਖਦੀ ਸੀ। ਉਹ ਆਤਮ ਪ੍ਰੇਮੀ, ਵੱਡੇ ਦਿਲ ਵਾਲੀ, ਸਦਾ ਪ੍ਰਸੰਨ ਔਰਤ ਸੀ। ਉਹਦੀ ਆਪਣੀ ਪ੍ਰਸੰਨਤਾ ਉਹਨੂੰ ਅਮੀਰਾਂ ਦੇ ਹੋਛੇ ਆਹਰਾਂ ਤੋਂ ਅਲੱਗ ਥਲਗ ਰੱਖਦੀ ਸੀ। ਉਹ ਰਾਣੀ ਦੇ ਕਰਤਵਾਂ ਤੋਂ ਬੇਪਰਵਾਹ ਰਹਿੰਦੀ ਅਤੇ ਆਤਮਾ ਦਾ ਅੰਤਰ ਜੀਵਨ ਜੀਉਂਦੀ। ਉਹ ਆਪਣੇ ਆਪੇ ਅਤੇ ਆਪਣੇ ਪਤੀ ਤੋਂ ਭੁੱਲੀ ਰਹਿੰਦੀ ਸੀ। ਇਹ ਵੇਖ ਕੇ ਰਾਜੇ ਨੇ ਆਪਣੇ ਰਾਜ ਵਿੱਚੋਂ ਕਿਸੇ ਹੋਰ ਸੋਹਣੀ ਇਸਤਰੀ ਨੂੰ ਆਪਣੀ ਰਾਣੀ ਬਣਾ ਲਿਆ ਅਤੇ ਉਹਦੇ ਹੁਸਨ ਜਾਦੂ ਨਾਲ ਮੋਹਿਤ ਹੋ ਗਿਆ। ਉਸਨੇ ਰਾਜੇ ਦੇ ਨਾਲ ਤਖਤ ਉੱਤੇ ਬਹਿਣਾ ਅਤੇ ਉਹਦੇ ਲਈ ਰਾਜ ਕੰਮ ਕਰਨਾ ਸ਼ੁਰੂ ਕਰ ਦਿੱਤਾ। ਰਾਜੇ ਨੇ ਆਪਣੀ ਚੰਗੀ ਰਾਣੀ ਵੱਲ ਧਿਆਨ ਦੇਣਾ ਛੱਡ ਦਿੱਤਾ। ਬੱਚਾ ਧਰੂ ਜਿਹੜਾ 5 ਵਰ੍ਹਿਆਂ ਦੀ ਉਮਰ ਦਾ ਸੀ, ਦਰਬਾਰ ਵਿੱਚ ਜਾ ਕੇ ਤਖਤ ਉੱਤੇ ਚੜ੍ਹ ਗਿਆ ਅਤੇ ਆਪਣੀ ਮਤਰੇਈ ਮਾਂ ਦੀ ਗੋਦ ਵਿੱਚ ਜਾ ਬੈਠਾ। ਨਵੀਂ ਰਾਣੀ ਦੇ ਮਨ ਵਿੱਚ ਈਰਖਾ ਸੀ ਕਿਉਂਕਿ ਉਹਦਾ ਆਪਣਾ ਕੋਈ ਬੱਚਾ ਨਹੀਂ ਸੀ। ਉਸਨੇ ਧਰੂ ਨੂੰ ਇੱਕ ਤਿੱਖੀ ਚਪੇੜ ਮਾਰ ਕੇ ਆਖਿਆ, ਜੇ ਤੂੰ ਆ ਕੇ ਇਸ ਤਖਤ ਉੱਤੇ ਮੇਰੀ ਗੋਦੀ ਵਿੱਚ ਬਹਿਣਾ ਲੋਚਦਾ ਸੈਂ ਤਾਂ ਤੈਨੂੰ ਮੇਰੀ ਕੁੱਖੋਂ ਜਨਮ ਲੈਣਾ ਚਾਹੀਦਾ ਸੀ। ਅਤੇ ਇਹ ਕਹਿੰਦੀ ਨੇ ਬੜੀ ਬੇਰਹਿਮੀ ਨਾਲ ਬੱਚੇ ਨੂੰ ਪਰਾਂ ਸੁੱਟ ਦਿੱਤਾ। ਧਰੂ ਰੋਂਦਾ ਰੋਂਦਾ ਆਪਣੀ ਮਾਂ ਕੋਲ ਗਿਆ ਅਤੇ ਉਸਨੂੰ ਸਾਰੀ ਕਹਾਣੀ ਕਹਿ ਸੁਣਾਈ। ਇਹ ਰਾਜੇ ਤਖਤਾਂ ਦੇ ਮਾਲਕ ਕਿਵੇਂ ਬਣਦੇ ਨੇ ਮਾਂ? ਮੇਰੇ ਬੱਚੇ, ਇਹ ਰੱਬ ਨੂੰ ਪਿਆਰ ਕਰਦੇ ਅਤੇ ਤਖਤ ਹਾਸਲ ਕਰਦੇ ਨੇ, ਮਾਂ ਨੇ ਜਵਾਬ ਦਿੱਤਾ। ਮੈਨੂੰ ਦੱਸ ਮਾਂ, ਰੱਬ ਨੂੰ ਪਿਆਰ ਕਿਵੇਂ ਕਰੀਦਾ? ਮੈਂ ਆਪਣੇ ਲਈ ਵੱਖਰਾ ਤਖਤ ਲਵਾਂਗਾ, ਇਹ ਆਪਣੇ ਪਿਤਾ ਵਾਲਾ ਨਹੀਂ ਜਿਹਦੇ ਦੁਆਲੇ ਇੰਨੀ ਬਹੁਤੀ ਭੀੜ ਏ। ਤੂੰ ਬਹੁਤ ਛੋਟਾ ਏ ਮੇਰੇ ਬੱਚਿਆ, ਰਾਣੀ ਨੇ ਆਖਿਆ। ਬੱਚੇ ਨੂੰ ਗੋਦੀ ਵਿੱਚ ਲੈ ਕੇ ਉਹਦੇ ਅਥਰੂ ਪੂੰਝ ਕੇ ਉਹਦਾ ਮੂੰਹ ਲਡਿਆ ਕੇ ਅਤੇ ਉਹਦਾ ਅੰਗ ਅੰਗ ਚੁੰਮ ਕੇ, ਨਹੀਂ ਮੈਨੂੰ ਦੱਸੋ ਰੱਬ ਨੂੰ ਕਿਵੇਂ ਪਾਈਦਾ ਏ? ਤੂੰ ਬਹੁਤ ਹੀ ਨਿਆਣਾ ਏ ਮੇਰੇ ਪੁੱਤਰਾ। ਨਹੀਂ ਮਾਂ, ਮੈਨੂੰ ਦੱਸੋ, ਜਿੱਥੇ ਵੀ ਰੱਬ ਹੈ ਮੈਂ ਉੱਥੇ ਜਾਵਾਂਗਾ ਅਤੇ ਉਹਨੂੰ ਪਿਆਰ ਕਰਾਂਗਾ। ਫਿਰ ਜੰਗਲ ਵਿੱਚ ਚਲਾ ਜਾ ਅਤੇ ਉਹਦਾ ਧਿਆਨ ਧਰ, ਉਹ ਆਪੇ ਤੇਰੇ ਕੋਲ ਆਵੇਗਾ ਮੇਰੇ ਬੱਚਿਆ, ਉਹ ਪਿਆਰ ਨੂੰ ਹੁੰਗਾਰਾ ਦਿੰਦਾ ਹੈ। ਧਰੂ ਜੰਗਲ ਵਿੱਚ ਚਲਾ ਗਿਆ ਅਤੇ ਉਸ ਰੱਬ ਨਾਲ ਲਿਵ ਲਾ ਲਈ। ਰੱਬ ਆ ਗਿਆ, ਤੂੰ ਕੀ ਚਾਹੁੰਦਾ ਹੈ ਬੱਚੇ? ਰੱਬ ਨੇ ਉਹਨੂੰ ਪੁੱਛਿਆ। ਪਹਿਲਾਂ ਮੇਰੇ ਗਲੇ ਵਿੱਚ ਸੰਗੀਤ ਦੇ ਕਿ ਮੈਂ ਤੇਰਾ ਗੀਤ ਗਾ ਸਕਾਂ। ਰੱਬ ਕੋਲੋਂ ਗੀਤ ਦੀ ਦਾਤ ਪਾ ਕੇ ਉਹਦੀ ਮਹਿਮਾ ਧਰੂ ਨੇ ਗਾਵੀ ਅਤੇ ਇਹ ਉਸਦੀ ਵੱਡੀ ਭਗਤੀ ਦਾ ਸਦਕਾ ਕਿ ਉਸਨੂੰ ਆਕਾਸ਼ ਵਿੱਚ ਆਪਣਾ ਉੱਚਾ ਤਖਤ ਮਿਲਿਆ ਹੋਇਆ ਹੈ। ਤੁਸੀਂ ਮੇਰੇ ਬੱਚਿਓ, ਪਹਾੜ ਪਾਸੇ ਉਹ ਚਮਕਦਾ ਤਾਰਿਓਂ ਵੇਖਦੇ ਹੋ? ਇੱਥੋਂ ਇਹ ਹਿਲਦਾ ਨਹੀਂ। ਇਹਦੇ ਦੁਆਲੇ ਪੂਜਾ ਵਿੱਚ ਉਹ ਸੱਤ ਸਿਤਾਰੇ ਪਾਉਂਦੇ ਨੇ, ਉਹ ਸੱਤ ਰਿਸ਼ੀ ਨੇ, ਉਹ ਸਾਰੇ ਜਿਹੜੇ ਵੱਡੇ ਕੰਮ ਕਰਦੇ ਨੇ ਧਰੂ ਵਾਂਗ ਸਿਤਾਰੇ ਬਣ ਜਾਂਦੇ ਨੇ। ਅਸਮਾਨਾਂ ਉੱਤੇ ਕਈ ਵੱਡੇ ਤਖ਼ਤ ਨੇ ਜਿਹੜੇ ਰੱਬ ਦੇ ਸ਼ਰਧਾਲੂਆਂ ਨੂੰ ਮਿਲਦੇ ਨੇ। ਇਸ ਪ੍ਰਸੰਤ ਵਿਉਂਤ ਨਾਲ ਉਸ ਅਨਪੜ੍ਹ ਇਸਤਰੀ ਨੇ ਸਾਨੂੰ ਤਾਰਾ ਵਿਗਿਆਨ ਸਿਖਾਇਆ। ਮੈਂ ਹੁਣ ਵੀ ਧਰੂ ਅਤੇ ਸੱਤ ਰਿਸ਼ੀਆਂ ਦਾ ਖਿਆਲ ਕਰਦਾ ਰਹਿੰਦਾ ਹਾਂ। ਮੇਰੀ ਮਾਂ ਦੀ ਸੁਣਾਈ ਕਹਾਣੀ ਮੈਨੂੰ ਵਧੇਰੇ ਡੂੰਘੇ ਅਰਥਾਂ ਨਾਲ ਭਰਪੂਰ ਜਾਪਦੀ ਹੈ, ਉਹਨਾਂ ਨਾਵਾਂ ਨਾਲੋਂ ਜਿਹੜੇ ਅਜੋਕੇ ਸਿਤਾਰਿਆਂ ਦੇ ਵੇਤਾ ਇਹਨਾਂ ਨੂੰ ਦਿੰਦੇ ਹਨ। ਅਸੀਂ ਸਦਾ ਤਪਦੇ ਹੁਨਾਲੇ ਵਿੱਚ ਪੰਜਾਬ ਦੇ ਮੈਦਾਨਾਂ ਵਿੱਚ ਆਪਣੀਆਂ ਖੁੱਲ੍ਹੀਆਂ ਛੱਤਾਂ ਉੱਤੇ ਸੋਨਾ ਲੋਚਦੇ ਹਾਂ, ਅਤੇ ਅਸੀਂ ਅੱਖਾਂ ਖੋਲ੍ਹਦੇ ਅਤੇ ਆਪਣੀਆਂ ਨੰਨੀਆਂ ਹਿੱਕਾਂ ਵਿੱਚ ਅਸਮਾਨ ਦੀ ਮਗਦੀ ਸ਼ਾਨ ਭਰ ਕੇ ਅੱਖਾਂ ਮੀਟ ਲੈਂਦੇ ਹਾਂ। ਜਦੋਂ ਮੈਂ ਬਾਲ ਸਾਂ, ਮੇਰੇ ਕੋਲ ਇੱਕ ਗੁੱਝਾ ਫੁੱਲ ਕਟੋਰਾ ਸੀ, ਜਿਹਦੇ ਵਿੱਚ ਖਿਡੌਣੇ ਮੋਤੀਆਂ ਵਾਂਗ ਮੈਂ ਇਹਨਾਂ ਸਿਤਾਰਿਆਂ ਨੂੰ ਸਾਂਭ ਰੱਖਦਾ ਸਾਂ ਅਤੇ ਇਸ ਮਹਾਨ ਅਸਮਾਨੀ ਦੌਲਤ ਦਾ ਮਾਣ ਕਰਦਾ ਸਾਂ। ਅਤੇ ਮੈਂ ਹੁਣ ਵੀ ਆਪਣੀ ਪੁਰਾਣੀ ਦੌਲਤ ਦੇ ਸੁਪਨੇ ਵੇਖਦਾ ਹਾਂ ਕਿ ਇੱਕ ਬੜੇ ਧਨਾੜ ਆਦਮੀ ਵਾਂਗ ਫੁੱਲਿਆ ਨਹੀਂ ਸਮਾਉਂਦਾ, ਭਾਵੇਂ ਜੁੱਤੀ ਮੇਰੀ ਟੁੱਟੀ ਅਤੇ ਕਮੀਜ਼ ਮੇਰੀ ਅੱਧੋ ਰਾਣੀ ਹੋਵੇ। ਅਗਲਾ ਹੈ ਜੁਲਾਹਾ। ਹਰੀਪੁਰ ਵਿੱਚ ਜਦੋਂ ਮੈਂ 8ਵੀਂ ਜਮਾਤ ਵਿੱਚ ਸਾਂ, ਮੈਂ ਪਹਿਲੀ ਵਾਰੀ ਜੁਲਾਹੇ ਦਾ ਵਾਕਫ ਹੋਇਆ। ਇਹ ਸਾਡੇ ਘਰ ਦੇ ਐਨ ਬਾਹਰ ਵਾਰ ਰਹਿੰਦਾ ਸੀ। ਪਹਿਲੀ ਹੀ ਵਾਰ ਉਦੋਂ ਮੈਂ ਟੋਆ ਖੱਡੀ ਅਤੇ ਫਿਰਕੀ ਵੇਖੇ। ਮੈਂ ਜੁਲਾਹੀ ਨੂੰ ਵੇਖਿਆ, ਤਾਣੀ ਤਿਆਰ ਕਰਦੀ, ਧਾਗਿਆਂ ਨੂੰ ਮਾਇਆ ਲਾਉਂਦੀ ਨੂੰ ਅਤੇ ਜੁਲਾਹੀ ਨੂੰ ਕੰਮ ਕਰਦਿਆਂ ਵੇਖਿਆ। ਕਿਸ ਤਰ੍ਹਾਂ ਧਾਗੇ ਟੁੱਟਦੇ ਅਤੇ ਕਿਸ ਫੁਰਤੀ ਨਾਲ ਉਹ ਉਹਨਾਂ ਨੂੰ ਗਣ ਦਿੰਦੇ, ਕਿਸ ਤਰ੍ਹਾਂ ਕਿਨਾਰਿਆਂ ਉੱਤੇ ਉਹ ਲਾਲ ਰੇਸ਼ਮ ਦੇ ਧਾਗੇ ਪਾਉਂਦਾ ਅਤੇ ਕਿਸ ਤਰ੍ਹਾਂ ਪੈਰਦਾਨ ਉੱਤੇ ਉਹ ਪੈਰ ਧਰੀ ਫਿਰਦੀ ਸੁੱਟਦਾ, ਟੁੱਟੇ ਰੇਸ਼ਮ ਦੇ ਲਾਲ ਧਾਗਿਆਂ ਨੂੰ ਆਪਣੇ ਬੁੱਲਾਂ ਵਿੱਚ ਫੜ ਰੱਖਦਾ ਸੀ। ਜੁਲਾਹਿਆਂ ਦੀਆਂ ਕਈ ਕਹਾਣੀਆਂ ਅਸੀਂ ਸੁਣਿਆ ਕਰਦੇ ਸਾਂ ਅਤੇ ਸੱਚੀ ਮੁੱਚੀ ਜਿਵੇਂ ਲੋਕ ਦੱਸਦੇ ਸਨ, ਜੁਲਾਹੇ ਮਾਸੂਮ ਕਾਰੀਗਰੀ ਸਨ, ਜਿਨ੍ਹਾਂ ਨੂੰ ਦੁਨੀਆਂ ਲਈ ਕੱਪੜੇ ਉਣ ਛੱਡਣ ਦੇ ਸਿਵਾ ਹੋਰ ਦੁਨੀਆਂ ਦਾ ਕੁਝ ਪਤਾ ਨਹੀਂ ਸੀ। ਮੈਂ ਹਮੇਸ਼ਾ ਉਹਨਾਂ ਕੋਲ ਬੈਠਾ ਰਹਿੰਦਾ, ਹੈਰਾਨ ਹੋਇਆ ਉਹਨਾਂ ਨੂੰ ਕੰਮ ਕਰਦਿਆਂ ਵੇਂਹਦਾ ਰਹਿੰਦਾ ਸੀ। ਅਗਲਾ ਹੈ ਘੁਮਿਆਰ। ਹਰੀਪੁਰ ਵਿੱਚ ਘੁਮਿਆਰ ਦਾ ਘਰ ਸਾਡੇ ਨੇੜੇ ਹੀ ਸੀ ਅਤੇ ਮੈਂ ਦੀਵਾਲੀ ਲਈ ਨਿੱਕੇ ਦੀਵੇ ਖਰੀਦਣ ਲਈ ਉਹਦੇ ਕੋਲ ਜਾਇਆ ਕਰਦਾ ਸਾਂ। ਦੀਵਾਲੀ ਸਾਡੇ ਲਈ ਇੱਕ ਸ਼ਾਨਦਾਰ ਰਾਤ ਆਉਂਦੀ ਸੀ। ਕਹਿੰਦੇ ਨੇ ਰਾਜਾ ਰਾਮ ਚੰਦਰ ਦੇਸ਼ ਨਿਕਲੇ ਤੋਂ ਲੰਕਾ ਦੇ ਰਾਜੇ ਨਾਲ ਲੜਾਈ ਤੋਂ ਬਾਅਦ ਘਰ ਆਇਆ ਸੀ। ਘਰ ਮੁੜੇ ਵਿਜੈ ਨੂੰ ਜੀਉਂ ਆਇਆ ਆਖਣਾ ਸੀ, ਸਾਰੇ ਘਰ ਉਸ਼ਨਾਏ ਜਾਣ। ਉਸ ਦਿਨ ਆਪਣੇ ਛੱਤਾਂ, ਆਪਣੇ ਦਰਾਂ ਅਤੇ ਹਰੇਕ ਕੰਧ ਉੱਤੇ ਕਤਾਰਾਂ ਵਿੱਚ ਦੀਵੇ ਧਰਦੇ ਅਸੀਂ ਇੰਨੇ ਰੁੱਝੇ ਰਹਿੰਦੇ ਅਤੇ ਫਿਰ ਅਸੀਂ ਅੱਧੀ ਰਾਤ ਤੱਕ ਉਹਨਾਂ ਨੂੰ ਜਗਦਿਆਂ ਰੱਖਦੇ। ਇਹ ਘੁਮਿਆਰ ਸੀ ਜਿਹੜਾ ਦੀਵਾਲੀ ਲਈ ਸਾਨੂੰ ਦੀਵੇ ਦਿੰਦਾ ਸੀ। ਉਹ ਸਾਨੂੰ ਮਿੱਟੀ ਦੇ ਖਿਡੌਣੇ ਬਣਾ ਦਿੰਦਾ ਸੀ ਅਤੇ ਉਹਦੇ ਕੋਲ ਬਹਿ ਕੇ ਬੇਡੋਲ ਮਿੱਟੀ ਵਿੱਚੋਂ ਸ਼ਕਲਾਂ ਸਿਰਜਦੇ ਜਾਣਾ ਉਹਨਾਂ ਨੂੰ ਵੇਖ ਕੇ ਮੈਨੂੰ ਬੇਮਿਸਾਲ ਖੁਸ਼ੀ ਹੁੰਦੀ ਸੀ। ਉਹ ਨਿਰਜੀਵਤਾ ਵਿੱਚੋਂ ਜੀਵਤਾ ਦਾ ਕਿਰਤਕਾਰ ਹੈ। ਜੋ ਦੀਵਿਆਂ ਵਿੱਚ ਜਾਣ ਨਹੀਂ ਤਾਂ ਉਹਨਾਂ ਨੂੰ ਜਗਾਉਣ ਵਿੱਚ ਅੰਤਾਂ ਦੀ ਖੁਸ਼ੀ ਕਿਉਂ ਹੈ? ਵਿਦਿਆਰਥੀ ਦਾ ਅੱਧੀ ਰਾਤ ਦਾ ਸਾਥੀ ਇੱਕ ਮਲਕੜੇ ਬਲਦਾ ਦੀਵਾ ਹੈ। ਇਹ ਰਵਾਇਤ ਕਿਹੜੀ ਕਵਿਤਾ ਭਰੀ ਹੈ ਕਿ ਇੱਕ ਰਾਣੀ ਨੇ ਰਾਤੀਂ ਸ਼ੀਸ਼ੇ ਵਿੱਚ ਆਪਣਾ ਆਪ ਵੇਖਿਆ ਅਤੇ ਉਸ ਵੇਲੇ ਦੀਵੇ ਨੇ ਕਈ ਮਿੱਠੇ ਭੇਦਾਂ ਦੀਆਂ ਗੱਲਾਂ ਉਹਦੇ ਨਾਲ ਕੀਤੀਆਂ। ਕਾਰਲਾਇਲ ਨੂੰ ਵੀ ਇਸ ਭੇਦ ਦਾ ਅਹਿਸਾਸ ਹੋਇਆ ਸੀ ਜਦੋਂ ਉਸ ਆਖਿਆ ਕਿ ਜੇ ਕੈਮਿਸਟਰੀ ਵਿੱਚ ਕੋਈ ਮੂੜਤਾ ਨਾ ਹੋਵੇ ਤਾਂ ਦੀਵੇ ਦਾ ਜਗਾਉਣਾ ਇੱਕ ਸਦੀਵੀ ਰਹੱਸ ਹੈ, ਉਹੀ ਰਹੱਸ ਜਿਹੜਾ ਸਿਤਾਰਿਆਂ ਦੇ ਚਮਤਕਾਰ ਵਿੱਚ ਚਿਲਮਿਲਾਉਂਦਾ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।